ਦਿਨ ਬੀਤ ਗਏ ਪਰ ਮੇਰੀਆਂ ਖੇਡਾਂ ਮੇਰੇ ਆਹਾਰ ਤੇ ਮੌਜਾਂ ਨਾ ਮੁੜੇ। ਇਹਨਾਂ ਵਿੱਚੋਂ ਮੇਰਾ ਜੀ ਕਿਸੇ ਵਿੱਚ ਵੀ ਨਾ ਰੁੱਝਾ। ਬਾਪੂ ਜੀ ਨੇ ਬੜੇ ਯਤਨ ਕੀਤੇ ਪਰ ਪੇਸ਼ ਨਾ ਗਈ। ਰੋਂਦੀ ਮੈਂ ਨਹੀਂ ਸਾਂ, ਪਰ ਉਹ ਖੁਸ਼ੀਆਂ ਜੋ ਮੇਰੇ ਮਾਤਾ ਲਈ ਮਹਿਲਾਂ ਵਿੱਚ ਸੁਰਗ ਸਨ ਬੰਦ ਹੋ ਗਈਆਂ। ਉਹ ਡਰਦੇ ਮੈਨੂੰ ਕੁਝ ਸ਼ਨਾ ਆਖਦੇ ਕਿ ਮਤਾ ਵਧੇਰੇ ਦੁਖੀ ਨਾ ਹੋ ਜਾਵੇ। ਮੈਂ ਕਦੇ ਕਦੇ ਹੱਸ ਵੀ ਪੈਂਦੀ, ਬਾਪੂ ਜੀ ਨੂੰ ਗਲਵੱਕੜੀ ਪਾ ਕੇ ਮਿਲ ਵੀ ਲੈਂਦੀ, ਅੰਮੀ ਦੀ ਗੋਦ ਵਿੱਚ ਵੀ ਜਾ ਬਹਿੰਦੀ, ਪਰ ਉਹ ਹਲਾਰੇ ਤੇ ਉਹ ਚਾਓ, ਉਹ ਖੜਮਸਤੀਆਂ ਤੇ ਬੋਕਣੇ ਸੁਪਨਾ ਹੋ ਗਏ। ਮੇਰੀਆਂ ਅੱਖਾਂ ਅੱਗੇ ਸਭ ਤੋਂ ਚੰਗੇ ਦੀ ਮੂਰਤ ਹਰ ਵੇਲੇ ਫਿਰਦੀ ਦਿਸਦੀ ਤੇ ਜੀਵ ਉਸ ਦੇ ਪਿਆਰੇ ਨੂੰ ਵਾਜਾਂ ਮਾਰਦੀ ਤੇ ਮਨ ਇਸ ਤਾਂਗ ਵਿੱਚ ਟੁਰਿਆ ਚੱਲਦਾ, ਪਿਆਰੇ ਦਾ ਪਿਆਰਾ ਆਵੇਗਾ। ਮੇਰਾ ਜੀ ਹੁਣ ਕੁਛ ਘਰਾਂ ਮਾੜੀਆਂ ਤੋਂ ਉਦਾਸ ਹੋ ਗਿਆ। ਮੈਂ ਬਾਪੂ ਜੀ ਨੂੰ ਆਖਿਆ, ਮੈਨੂੰ ਬਣ ਵਿੱਚ ਇੱਕ ਕੋਠਾ ਪਾ ਦਿਓ ਜਿੱਥੇ ਮੈਂ ਜੀ ਪਰਚਾਉਣ ਜਾਇਆ ਕਰਾਂ। ਬਾਪੂ ਜੀ ਖੁਸ਼ ਹੋਏ ਕਿ ਕਾਕੀ ਦਾ ਜੀ ਪਰਚੇਗਾ। ਆਖਣ ਲੱਗੇ, ਜਿੱਥੇ ਆਖੋ ਬਣ ਜਾਵੇਗਾ। ਮੈਂ ਹੋਰ ਕਿਹੜੀ ਥਾਂ ਭਾਲਣੀ ਸੀ? ਚੰਗੇ ਜੀ ਜਿਸ ਟੱਠੀ ਹੋਈ ਢੇਰੀ ਤੇ ਬੈਠੇ ਸਨ ਉਹਨਾਂ ਦੇ ਲਹੂ ਨਾਲ ਪਵਿੱਤਰ ਹੋਈ ਤੇ ਆਪਣੀ ਕੀਤੀ ਕਰਤੂਤ ਤੋਂ ਕਿਸੇ ਹੋਰ ਲਗਨ ਵਿੱਚ ਲੱਗ ਜਾਣ ਦੇ ਸ਼ੁਕਰ ਵਿੱਚ ਮੈਂ ਇਹੋ ਥਾਂ ਪਸੰਦ ਕੀਤੀ। ਬਾਪੂ ਜੀ ਅਟਾਰੀ ਪੁਆ ਦੇਣ ਲੱਗੇ ਸੀ, ਪਰ ਮੈਂ ਕਿਹਾ ਕਿ ਪੁਰਾਣੀਆਂ ਇੱਟਾਂ ਪੱਥਰ ਦੇ ਸਮਾਨ ਢੇਰੀ ਵਿੱਚੋਂ ਕੱਢੋ ਤੇ ਛੋਟਾ ਜਿਹਾ ਥਾਂ ਉਸਾਰੋ, ਡਿੱਗੀ ਵਿੱਚ ਜਾਨ ਪਾ ਦਿਓ ਤੇ ਉਹਨਾਂ ਹੀ ਨਹੀਂ ਤਾਂ ਉਸੇ ਤਰ੍ਹਾਂ ਬਣਾ ਦਿਓ। ਸੋ ਕਾਰੀਗਰਾਂ ਨੇ ਢੇਰੀ ਵਿੱਚੋਂ ਸਮਾਨ ਲੱਭੇ, ਕੁਝ ਹੋਰ ਪਾਏ ਤੇ ਇਸ ਨੂੰ ਉਸਾਰਿਆ। ਮੇਰੀ ਹੁਣ ਇਹ ਰੰਗ ਭੂਮੀ ਸੀ ਤੜਕੇ ਪਹਿਰ, ਪਰ ਸਾਂਝ ਨੂੰ ਪਹਿਰ ਪਰ ਮੈਂ ਇੱਥੇ ਆ ਕੇ ਪਿਆਰੇ ਦੇ ਪਿਆਰੇ ਨੂੰ ਦਿਲ ਖੋਲ ਕੇ ਵਾਜਾਂ ਮਾਰਦੀ ਸਾਂ। ਜੀ ਤਾਂ ਕਰਦਾ ਸੀ ਰਹਾਂ ਵੀ ਇੱਥੇ ਹੀ, ਪਰ ਬਾਪੂ ਜੀ ਤੇ ਅੰਮੀ ਜੀ ਇਸ ਗੱਲ ਵਿੱਚ ਦੁੱਖ ਮੰਨਦੇ ਸਨ। ਇੱਕ ਦਿਨ ਦੁਪਹਿਰੇ ਜਦ ਘਰ ਗਈ ਤੇ ਰੋਟੀ ਖਾ ਕੇ ਲੇਟੀ, ਪੱਖਾ ਹੋ ਰਿਹਾ ਸੀ ਕਿ ਮੈਂ ਨੈਣ ਮੁੰਦ ਲਏ ਤੇ ਲੱਗੀ ਅੰਦਰੋਂ ਅੰਦਰ ਪਿਆਰੇ ਨੂੰ ਵੇਖਣ ਤੇ ਪਿਆਰੇ ਦੇ ਪਿਆਰੇ ਨੂੰ, ਜਿਸ ਨੂੰ ਮੈਂ ਅਜੇ ਡਿੱਠਾ ਨਹੀਂ ਸੀ, ਵਾਜਾਂ ਮਾਰ। ਅੰਮੀ ਨੇ ਜਾਤਾ, ਮੈਂ ਸੌ ਗਈ ਹਾਂ। ਬਾਪੂ ਜੀ ਨੂੰ ਕਹਿਣ ਲੱਗੀ, ਕਾਕੀ ਸਿਆਣੀ ਹੋ ਗਈ ਹੈ, ਇਸ ਦਾ ਕਾਜ ਕਰੀਏ। ਕਾਜ ਹੋਇਆ ਇਸ ਨੂੰ ਗ੍ਰਿਸਤ ਦੀ ਭੂਮਣਾ ਪੈ ਜਾਵੇਗੀ ਤਾਂ ਇਹ ਉਦਾਸੀਆਂ ਛੱਡ ਦੇਵੇਗੀ। ਬਾਪੂ ਜੀ ਵੀ ਸੋਚੀ ਪੈ ਗਏ, ਕਹਿਣ ਲੱਗੇ, ਜੀ ਹਾਂ ਜੀ ਤਾਂ ਮੇਰਾ ਵੀ ਕਰਦਾ ਹੈ, ਪਰ ਕੀ ਕਰਾਂ, ਡਰਦਾ ਹਾਂ ਜੋ ਵਿਆਹ ਕੇ ਵੀ ਉਦਾਸ ਹੀ ਰਹੀ ਤੇ ਵਸੀ ਨਾ ਉਂਝ ਨੱਕ ਵੱਢਣੀ ਹੋਊ ਤੇ ਖੇਚਲ ਵੀ ਵੱਖ ਪਊ। ਅੱਛਾ, ਅੱਜ ਮਹਿਤੇ ਨਾਲ ਤੇ ਪੰਡਿਤ ਜੀ ਨਾਲ ਗਿਣਾਂਗਾ। ਜਦ ਬਾਪੂ ਜੀ ਚਲੇ ਗਏ ਤੇ ਮੈਂ ਉੱਠੀ ਤੇ ਅੰਮੀ ਦੀ ਗੋਦ ਵਿੱਚ ਜਾ ਬੈਠੀ ਤੇ ਗਲਵੱਕੜੀ ਪਾ ਕੇ ਕਿਹਾ, ਪਿਆਰੀ ਅੰਮੀ, ਜੋ ਤੁਸਾਂ ਅੱਜ ਬਾਪੂ ਜੀ ਨੂੰ ਆਖਿਆ ਹੈ ਮੈਂ ਸੁਣ ਲਿੱਤਾ ਹੈ। ਮੈਂ ਸੁੱਤੀ ਹੋਈ ਨਹੀਂ ਸਾਂ, ਤੁਸਾਂ ਜੋ ਸਲਾਹ ਦਿੱਤੀ ਹੈ ਮੇਰੇ ਭਲੇ ਲਈ ਦਿੱਤੀ ਹੈ। ਮੈਂ ਤੁਹਾਡਾ ਤੇ ਬਾਪੂ ਜੀ ਦਾ ਆਖਿਆ ਮੋੜ ਵੀ ਨਹੀਂ ਸਕਦੀ, ਪਰ ਮੈਂ ਇਸ ਤਰ੍ਹਾਂ ਵਧੇਰੇ ਦੁਖੀ ਹੋ ਜਾਵਾਂਗੀ। ਹੁਣ ਮੈਂ ਕੁਛ ਸੁਖੀ ਹਾਂ, ਭਾਵੇਂ ਖੇਡ ਦੀ ਮਲ ਦੀ ਨਹੀਂ ਹਾਂ, ਪਰ ਮੈਂ ਰੋਂਦੀ ਤੇ ਕੁਰਲਾਉਂਦੀ ਵੀ ਨਹੀਂ ਹਾਂ। ਅਤੇ ਕਦੇ ਕਦੇ ਐਸਾ ਵੀ ਹੁੰਦਾ ਹੈ ਕਿ ਮੇਰੇ ਅੰਦਰ ਇੱਕ ਖੁਸ਼ੀ ਦੀ ਚਰਨਾਹਟ ਛਿੜਦੀ ਹੈ ਜਿਸ ਨਾਲ ਮੇਰੇ ਲੂਹਾਂ ਥਾਣੀ ਸੁੱਖ ਦੇ ਫੁਹਾਰੇ ਛੁੱਟ ਪੈਂਦੇ ਹਨ। ਮੈਂ ਹੌਲੀ ਫੁੱਲ ਤੇ ਠੰਡੀ ਠੰਡੀ ਹੋ ਜਾਂਦੀ ਹਾਂ। ਉਸ ਵੇਲੇ ਮੇਰਾ ਜੀ ਟੱਪਦਾ ਬੁੜਕਦਾ ਨਹੀਂ, ਕੁਛ ਇਕੱਠਾ ਜਿਹਾ ਹੋ ਜਾਂਦਾ ਹੈ ਤੇ ਇਹ ਕਰਦਾ ਹੈ ਕਿ ਮੈਂ ਇਸੇ ਤਰ੍ਹਾਂ ਬੈਠੀ ਰਹਾਂ। ਇਸ ਤਰ੍ਹਾਂ ਦਾ ਸੁੱਖ ਕਦੋਂ ਝਲਕਾਰਾ ਜਿਹਾ ਮਾਰ ਜਾਂਦਾ ਹੈ, ਉਸ ਮਗਰੋਂ ਫਿਰ ਮੈਂ ਤੁਰਦੀ ਫਿਰਦੀ ਦੁਖੀ ਨਹੀਂ ਹੁੰਦੀ। ਜੇ ਤੁਸਾਂ ਕਾਜ ਕਰ ਦਿੱਤਾ ਤਾਂ ਮੇਰਾ ਇਹ ਸੁੱਖ ਜਾਂਦਾ ਰਹੇਗਾ ਤੇ ਪਹਿਲਾ ਸੁੱਖ ਮੁੜਨ ਨਹੀਂ ਲੱਗਾ। ਤਦ ਮੈਂ ਹੁਣ ਨਾਲੋਂ ਵੀ ਔਖੀ ਹੋ ਜਾਵਾਂਗੀ ਇਹ ਮੱਧਮ ਤੇ ਠੰਡੇ ਸੁੱਖ ਲਈ ਜੋ ਮੈਨੂੰ ਹੁਣ ਕਦੇ ਕਦੇ ਮਿਲਦਾ ਹੈ। ਦੂਸਰੇ ਦੀ ਲੋੜ ਨਹੀਂ, ਇਹ ਅੰਦਰੋਂ ਹੀ ਉਗਮ ਪੈਂਦਾ ਹੈ। ਔਰ ਕਈ ਵੇਰ ਮੈਨੂੰ ਸ਼ੱਕ ਪੈਂਦਾ ਹੈ ਕਿ ਇਹ ਖੁਸ਼ੀ ਹੀ ਕਿਤੇ ਆਤਮਾ ਤਾਂ ਨਹੀਂ ਹੈ। ਜੋ ਚੰਗੇ ਮਨੁੱਖ ਨੇ ਆਖਿਆ ਸੀ ਕਿ ਤੂੰ ਆਤਮਾ ਹੈ ਔਰ ਤੂੰ ਸਰੀਰ ਨਹੀਂ ਹੈ, ਮੈਨੂੰ ਪੱਕਾ ਪਤਾ ਤਾਂ ਕੁਛ ਨਹੀਂ, इतना जानती हाँ कि मैनू अपने अंदरों बिना शरीर दे सामाना दे कदे कदाई ये ठंडे जहे सुख का झलका वज जाता है। बीबी अम्मी जे मेरे सुख ते खुशी नू सोचना जे तो मैनू होर फाई विच ना पाउणा, मैं आखा तो नहीं मोड़ांगी पर मैं खुशी नहीं रह सकांगी। ये सुन के मां ने कहा, काके तू सच आखदी है पर हुण तू सियाणी है, कुछ सोच भी करना। पहली उम्रे तू खेडा विच बेफिक्र रही, जद तेरी उम्र अकल ते होश वाली होई तां तू वैराग विच रुड़ के उदासन हो गई। अजे तक तेरिया उदासियां तो मुहारा नहीं मुड़िया, ते समा हुण अवेसलियां लंघ जाण दा नहीं। साडी उम्र वडेरी हो रही है और तेरे बिना कोई साडे औलाद नहीं है। इस तप्पे दा हुक्म हासल सारा साडा है। आसे पासे खरल पट्टी दे अनेकां जरवाणे मुसलमाना दे तपे हन, जे कोई तिर साडे बैठियां राज भाग दे लहक ना हो जावे तां पिछों साडी इस कमाई ते काल काली नूं वैरियां ने ही लै जाणा है। इस बचाओ लई असीं इहो कर सकदे हां कि तेरा काज किसी बड़े बहादुर सूरमे नाल कर दईए ते अपनी अखीं तुहाडी सूरमा संतान वेख लईए ते ठंडे जियो मरिए जो साडे राज भाग नूं सांभण वाले पिछे हन। जे तू उदासी रखी तां इक होर डर वी है, सारे मुसाहिब महते ते पंडित सने हुण तेरे बापू जी नूं होर व्याह कर लैण दी सलाह पै देंदे हन, तां जो किवें नवें ही व्याह तो नर संतान पैदा हो जावे। तेरे बापू जी दा मेरे नाल अत दा प्यार है, वह जानदे हन कि होर व्याह नाल मैं दुखी हो जावांगी और मेरे दुखी होण नाल काकी होर दुख करेगी। इस करके उन्हां अजे किसे दी सलाह कन्ने नहीं तरी, पर काकी कद तक नित दियां सिखौतां पत्थर पाड़ देंदियां हन। अगे राजयां दे कन्न हुंदे हन, अखां नहीं हुंदियां। नित दियां सलाहतां ने वड्डे वड्डे राज घराणे पाड़ कत्ते, बड़े बड़े पंडित ते सियाणे राजे जो आखदे हुंदे सन कि किसे दी खुशामत दे फेर विच नहीं आउंदे, चलाक सलौतियां ते खुशामतियां ते फेर विच आ के उल्लां करदे रहे हन। काकी अम्मी जी भला कदे देख के भी कोई मोहरा खांदा है? मां बच्चा जीओ मोहरा मिठे दे भुलेखे ही खादा जांदा है, जान के कौन खांदा है। इसे तरह जे राजा नूं दिस पिया जो सलहती खुशामत करदे हन, जे धोखा पै देंदे हन, तां राजा नहीं फसदा। फसदे ही राजे तदों हन जदों झूठ ते खुशामत नूं सच समझ लैंदे हन अते किवें भी उन्हां उत्ते असल हाल नहीं खुलदा। ये काकीए राज घरां विच आम वरतदे हन, मेरा प्यार कद तक अपना असर करेगा। जिथे खोटे सलौतियां ने दिन रात पट्टियां पढ़ाइयां, फिर सोच लै कि मेरा ते तेरा की हाल होवेगा। मैं तेरे दुख विच राजी नहीं पर दूजे पासे भी सुख दी आस नहीं है। ये सुन के मैं सोच विच पै गई, पर जवानदरू मेरा सुभाव सोचा दा घट सी, जो आई झट समझी ते सीधी गल ख्याली ते फाह मारी। उसे तरह मैं हुण एक सीधी गल सोची ते मां नूं आख्या, अम्मी जे कबीर जी आ जाण तां फिर तां किसे सलौती दी पेश नहीं जा सकदी। मां हस के बोली, है तां गल इहो पर काकी इह कोई वस दी खेड है, तेरे वीर दा राह तकदियां ते सुखां सुखदियां नूं आ देण आ गए, पर साईं दी मर्जी साडे भागां विच इह सुख नहीं होणा जो आस ना पुन्नी पर ना पुन्नी। मैं आख्या, मां जी तुसी डोलो नहीं, मेरा अंदरला जो खुशी दे फराटे कदे कदे मारिया करदा है मैनू आखदा है कि सब तो चंगे मनुख दा जो प्यारा है वह बहुत बल वाला ते राठां दा कोई सरदार राठ है। भावें मैं उसनू डिठा नहीं पर वह उंज मैनू कोले कोले लगदा है। हां वह तदों कदे मैनू भुले नहीं, मेरे अंदर इस तरह की लहर भी वजदी है कि वह जानते हैं जो मैं उन्होंने हर दम याद रखती हाँ। जे मैं उन्होंने आखा कि वह एक वीर जी सानू देन तो पता नहीं क्यों पर मेरा दिल शादी देंदा है कि वह सुन भी लैणगे ते दे भी देंगे। ਅੰਮੀ ਸੁਣ ਕੇ ਹੱਸ ਪਈ। ਬੱਚੀਏ, ਤੂੰ ਜਿਹੀ ਕੁ ਬੇਪਰਵਾਹ ਹੁੰਦੀ ਸੈਂ, ਉਹ ਜਿਹੀ ਵਹਿਮਣ ਹੋ ਗਈ ਹੈ। ਮੈਂ ਰੋ ਪਈ ਤੇ ਗਲਵਕੜੀ ਪਾ ਕੇ ਆਖਿਆ, ਮਾਂ ਜੀ, ਜੇ ਕਬੀਰ ਜੀ ਆ ਜਾਣ ਫੇਰ ਤਾਂ ਤੁਹਾਨੂੰ ਕੋਈ ਦੁੱਖ ਨਹੀਂ ਹੋਣ ਲੱਗਾ। ਮਾਂ ਹੱਸ ਪਈ ਤੇ ਆਖਣ ਲੱਗੀ, ਫੇਰ ਮੈਂ ਤਾਂ ਸੁਖੀ ਹੋ ਜਾਂਦੀ ਹਾਂ, ਪਰ ਤੇਰਾ ਇਸ ਤਰ੍ਹਾਂ ਰਹਿਣਾ ਵੀ ਸੁਖਦਾਈ ਨਹੀਂ। ਮੈਂ ਕਿਹਾ, ਅੰਮੀ, ਮੇਰੇ ਦੁੱਖ ਦਾ ਫਿਕਰ ਨਾ ਕਰੀ, ਮੈਂ ਤਾਂ ਕਿਸੇ ਹੋਰ ਗੇੜ ਵਿੱਚ ਪੈ ਗਈ ਹਾਂ। ਤੁਹਾਡਾ ਦੁੱਖ ਮੇਰੇ ਟੁਰ ਗਏ ਪਿਆਰੇ ਦਾ ਆਉਣ ਵਾਲਾ ਪਿਆਰਾ ਜ਼ਰੂਰ ਦੂਰ ਕਰੇਗਾ। ਮੈਨੂੰ ਅਕਲ ਕੋਈ ਨਹੀਂ, ਪਰ ਮੇਰਾ ਜੀ ਆਖਦਾ ਹੈ ਕਿ ਇਹ ਕੁਛ ਹੋ ਜਾਵੇਗਾ। ਇਸ ਤਰ੍ਹਾਂ ਦੀਆਂ ਗੱਲਾਂ ਦੇ ਮਗਰੋਂ ਮੈਂ ਆਪਣੇ ਮੱਠ ਨੂੰ ਚਲੀ ਆਈ। ਪਿਆਰੇ ਜੀ ਨੂੰ ਟੁਰ ਗਿਆ ਨੂੰ 3 ਵਰੇ ਬੀਤ ਗਏ ਸਨ। ਮੇਰੇ ਅੰਦਰ ਉਸ ਦੀ ਸੂਰਤ ਹਰਦਮ ਬੈਠੀ ਦਿਸਦੀ ਸੀ ਤੇ ਮੇਰੇ ਦਿਲ ਵਿੱਚੋਂ ਉਸ ਪਿਆਰੇ ਦੀ ਯਾਦ ਕਦੇ ਨਹੀਂ ਸੀ ਭੁੱਲਦੀ। ਜੋ ਨਾਮ ਮੈਨੂੰ ਉਹ ਦੱਸ ਗਏ ਸੀ, ਉਹ ਮੈਨੂੰ ਕਿਸੇ ਦਮ ਭੁੱਲਣਾ ਤਾਂ ਕਿਤੇ ਰਿਹਾ। ਮੈਨੂੰ ਇਸ ਮੱਠ ਵਿੱਚ ਬੈਠਿਆਂ ਕਦੇ ਇਉਂ ਲੱਗਿਆ ਕਰੇ ਜਾਣੀਦਾ ਮੇਰੇ ਸਾਰੇ ਲੂੰ ਜੀਭਾ ਹੋ ਗਏ ਹਨ, ਔਰ ਸਾਰਿਆਂ ਵਿੱਚੋਂ ਉਹ ਸੱਦ ਪਈ ਵਜੀਂਦੀ ਹੈ। ਇੱਕ ਦਿਨ ਤਾਂ ਅਜਿਹਾ ਝੋਕਾ ਵੱਜਾ ਜੋ ਇਸ ਹਾਲ ਵਿੱਚ ਮੈਂ ਅੱਖਾਂ ਖੋਲ੍ਹ ਕੇ ਤੱਕ ਬੈਠੀ। ਫੇਰ ਤਾਂ ਬਿਰਸ਼ਾਂ ਦੇ ਪੱਤਰ ਪੱਤਰ ਨੂੰ ਜੀਭ ਲੱਗ ਗਈ ਹੋਈ ਪਈ ਦਿਸੇ। ਜਿੱਧਰ ਮੇਰੀ ਨਜ਼ਰ ਜਾਵੇ ਸਭ ਪਾਸੇ ਹਰ ਸ਼ੈ ਉਸ ਪਿਆਰੇ ਦੇ ਪਿਆਰੇ ਨੂੰ ਉਹ ਨਾਂ ਲੈ ਕੇ ਵਾਜਾਂ ਪਈ ਮਾਰਦੀ ਦਿਸੇ। ਮੈਨੂੰ ਇਸ ਹਾਲ ਵਿੱਚ ਇੱਕ ਅਨੋਖੀ ਜਿਹੀ ਖੁਸ਼ੀ ਪਾਸਦੀ ਸੀ, ਔਰ ਸਿਵਾ ਇਸ ਰੰਗ ਦੇ ਹੋਰ ਕੁਛ ਨਹੀਂ ਸੀ ਉਸ ਵੇਲੇ ਦਿਸਦਾ। ਸਗੋਂ ਇਸੇ ਰੰਗ ਦੀ ਹੋਸ਼ ਸੀ, ਹੋਰ ਸ਼ੁੱਧ ਕੋਈ ਨਹੀਂ ਸੀ। ਕਿੰਨਾ ਚਿਰ ਮੈਂ ਇਸ ਰੰਗ ਵਿੱਚ ਰਹੀ, ਫਿਰ ਸਹਿਜੇ ਸਹਿਜੇ ਮੈਨੂੰ ਹੋਸ਼ ਆ ਗਈ। ਪਰ ਅੱਜ ਤੋਂ ਇਹ ਹੋ ਗਿਆ ਕਿ ਮੇਰੇ ਲੂਆਂ ਨੇ ਕਿਸੇ ਵੇਲੇ ਜੀਭ ਦਾ ਕੰਮ ਨਹੀਂ ਛੱਡਿਆ, ਨਾ ਬੈਠਦਿਆਂ, ਨਾ ਟੁਰਦਿਆਂ, ਨਾ ਗੱਲਾਂ ਕਰਦਿਆਂ, ਨਾ ਸੁੱਤਿਆਂ। ਮੈਂ ਆਖਾਂ, ਇਹ ਮੇਰੇ ਮਨ ਇਹ ਕੀ ਪਿਆ ਬਣਦਾ ਹੈ? ਪਿਆਰੇ ਦੇ ਪਿਆਰੇ ਨੂੰ ਨਿਰਾ ਯਾਦ ਕਰਨਾ ਹੀ ਐਡਾ ਸਵਾਦਲਾ ਹੈ, ਮਿਲਣਾ ਖਬਰੇ ਕਿੱਡਾ ਕੁ ਸਵਾਦਲਾ ਹੋਵੇਗਾ। ਫਿਰ ਮੈਂ ਸੋਚਾਂ, ਜਿੰਦੋਂ ਬਿਨਾਂ ਤਾਂ ਹੈ ਹੀ ਕੁਛ ਨਹੀਂ। ਮੈਂ ਤਾਂ ਸਾਰੇ ਸਭ ਕੁਛ ਨੂੰ ਜਿੰਦੇ ਵੇਖ ਚੁੱਕੀ ਹਾਂ, ਸਭ ਕੁਛ ਇਸੇ ਪਿਆਰੇ ਦੇ ਆਸਰੇ ਪਿਆ ਜਾਪਦਾ ਹੈ। ਪਰ ਮੈਨੂੰ ਅਜੇ ਥਹੁ ਨਾ ਲੱਗੇ ਕਿ ਪੱਥਰ ਤਾਂ ਪਏ ਹੀ ਹੋਏ ਨੇ, ਬੂਟੇ ਗੱਡੇ ਹੀ ਗੱਡੇ ਹਨ, ਪਸ਼ੂ ਪੰਛੀ ਬੇਸਮਝ ਹੀ ਹਨ। ਫਿਰ ਇਹ ਸਾਰੇ ਕੀਕੂ ਪਏ ਵਾਜਾਂ ਮਾਰਦੇ ਹਨ। ਫਿਰ ਖਿਆਲ ਆਵੇ ਕਿ ਮੈਂ ਆਤਮਾ ਹਾਂ। ਪਰ ਹਾਂ, ਉਹ ਪਿਆਰੇ ਜੀ ਦੱਸਦੇ ਸਨ ਕਿ ਉਹ ਪਰਮਾਤਮਾ ਲੁੱਕ ਕੇ ਦੇਖਣ ਵਾਲਾ ਹੈ, ਕਿਤੇ ਇਹ ਉਸੇ ਦੇ ਕਿਸੇ ਲਿਸ਼ਕਾਰੇ ਦਾ ਝਲਕਾ ਤਾਂ ਨਹੀਂ ਸੀ। ਪਰ ਫਿਰ ਮੈਨੂੰ ਸੋਚ ਫੁਰੀ ਕਿ ਸੋਚਣ ਤੇ ਸੋਚ ਸੋਚ ਕੇ ਅਚਰਜ ਹੋਣ ਤੇ ਅਚਰਜ ਹੋ ਕੇ ਮੂਰਖ ਬਣ ਕੇ ਉਦਾਸੀ ਵਿੱਚ ਪੈਣ ਦਾ ਕੀ ਗੁਣ ਹੈ? ਇਸ ਤਰ੍ਹਾਂ ਦਾ ਸਵਾਦ ਵੀ ਗੁਆਚ ਜਾਂਦਾ ਹੈ, ਪਿਆਰੇ ਦੇ ਪਿਆਰੇ ਦਾ ਨਾਂ ਵੀ ਵਿਸਰਨ ਲੱਗ ਜਾਂਦਾ ਹੈ। ਮੈਂ ਕੀ ਲੈਣਾ ਹੈ ਸੋਚਾਂ ਵਿੱਚ ਰੁੜ ਕੇ? ਜੋ ਸੀ ਸੋ ਸੀ, ਜੋ ਹੈ ਸੋ ਹੈ, ਜੋ ਹੋ ਸੀ ਸੋ ਪਿਆ ਹੋ ਸੀ। ਮੈਂ ਜਿਕੂ ਪਹਿਲੇ ਕਦੇ ਸੋਚਾਂ ਵਿੱਚ ਨਹੀਂ ਸਾਂ, ਤੇ ਬਾਹਰ ਦੀਆਂ ਮੌਜਾਂ ਲੈਂਦੀ ਸਾਂ, ਹੁਣ ਕਿਉਂ ਨਾ ਸੋਚਾਂ? ਤੂੰ ਉਸੇ ਤਰ੍ਹਾਂ ਬੇਪਰਵਾਹ ਰਹਿ ਕੇ ਅੰਦਰ ਦੀਆਂ ਮੌਜਾਂ ਲਵਾਂ ਤੇ ਸੋਚਾਂ ਨੂੰ ਰੋੜ ਛੱਡਾਂ। ਇੱਕ ਦਿਹਾੜੇ ਮੈਂ ਇਸੇ ਤਰ੍ਹਾਂ ਇਸ ਸੁੱਖ ਵਿੱਚ ਸਾਂ ਜਿਸ ਨੂੰ ਮੈਂ ਸਮਝਦੀ ਨਹੀਂ, ਜੋ ਇਹ ਕੀ ਹੈ? ਮੈਨੂੰ ਅੰਮੀ ਦੀ ਗੱਲ ਦੀ ਸੋਚ ਫੁਰ ਪਈ, ਮੇਰੇ ਅੰਦਰ ਚਾਹ ਹੋਈ ਜੋ ਹੇ ਪਿਆਰੇ ਦੇ ਪਿਆਰੇ, ਜਿਸ ਦੀ ਯਾਦ ਵਿੱਚ ਮੈਂ ਸੁਖੀ ਹਾਂ, ਮੇਰੀ ਮਾਂ ਨੂੰ ਮੇਰਾ ਇੱਕ ਵੀਰ ਭੇਜ ਦਿਓ, ਜੋ ਉਹ ਵੀ ਸੁਖੀ ਹੋ ਜਾਵੇ। ਤੂੰ ਜੋ ਬ੍ਰਿਸ਼ ਬੂਟਿਆਂ ਵਿੱਚ ਜਿੰਦ ਪਾ ਕੇ ਮੈਨੂੰ ਪਿਆ ਦਿਖਾਲਦਾ ਹੈ, ਇਹ ਸਾਰੇ ਤੈਨੂੰ ਚੇਤੇ ਪਏ ਕਰਦੇ ਹਨ। ਕਿਸੇ ਚੰਗੇ ਜਿਹੇ ਨੂੰ ਸਾਡੇ ਘਰ ਭੇਜ ਦੇਵੋ ਤਾਂ ਤੇਰੇ ਅੱਗੇ ਕੀ ਗੱਲ ਹੋਣੀ ਹੈ? ਮੈਨੂੰ ਪਤਾ ਨਹੀਂ, ਮੇਰੇ ਅੰਦਰ ਪੱਕਾ ਨਿਸ਼ਚਾ ਸੀ ਕਿ ਮੇਰੀ ਗੱਲ ਪਿਆਰੇ ਦੇ ਪਿਆਰੇ ਨੇ ਸੁਣ ਲਈ ਹੈ, ਅੱਛਾ ਆਖ ਦਿੱਤਾ ਹੈ। ਅੱਜ ਮੈਂ ਭੱਜੀ ਭੱਜੀ ਘਰ ਆਈ, ਬਾਪੂ ਜੀ ਡਿਊਟੀ ਵਿੱਚ ਖੜੇ ਸਨ। ਮੈਂ ਗਲਵਕੜੀ ਪਾ ਲਈ ਤੇ ਕੰਨ ਨਾਲ ਮੂੰਹ ਲਾ ਕੇ ਆਖਿਆ, ਬਾਪੂ ਜੀ, ਉਹ ਵੀਰ ਜੀ ਆਉਂਦੇ ਪਏ ਹਨ। ਪਿਤਾ ਨੇ ਹੈਰਾਨ ਹੋ ਕੇ ਮੇਰੇ ਵੱਲ ਤੱਕਿਆ ਤੇ ਕਹਿਣ ਲੱਗੇ, ਕਿਹੜੇ ਲਾਲੀ? ਵੀਰ ਜੀ, ਮੈਂ ਆਖਿਆ ਜਿਹੜੇ ਆ ਕੇ ਤੁਹਾਡੀ ਗੋਦੀ ਮੇਰੇ ਵਾਂਗ ਖੇਡਣਗੇ ਤੇ ਤੁਹਾਨੂੰ ਸੁਖੀ ਕਰਨਗੇ। ਇਹ ਸੁਣ ਕੇ ਉਹ ਸਮਝ ਗਏ ਕਿ ਮੈਂ ਕੋਈ ਵਹਿਮ ਦੀ ਗੱਲ ਪਈ ਕਰਦੀ ਹਾਂ, ਪਰ ਮੇਰੇ ਵਹਿਮ ਤੇ ਹੀ ਮੈਨੂੰ ਲਾਡ ਕਰਦੇ ਅੰਦਰ ਲੈ ਆਏ। ਮੈਂ ਭੱਜ ਕੇ ਮਾਂ ਨੂੰ ਗਲਵੱਕੜੀ ਪਾਈ ਤੇ ਆਖਿਆ, ਮੀਏ ਰਾਜੀ ਹੋ, ਵੀਰ ਜੀ ਪਏ ਆਉਂਦੇ ਹਨ। ਉਹ ਵੀ ਹੈਰਾਨ ਹੋ ਕੇ ਤੱਕਣ ਲੱਗ ਪਈ। ਬਾਪੂ ਜੀ ਹੱਸ ਪਏ, ਪਰ ਮੈਂ ਆਪਣੇ ਸੁਭਾਅ ਮੂਜਬ ਜ਼ੋਰ ਨਾਲ ਗਿੱਧਾ ਪਾ ਕੇ ਆਖਿਆ, ਤੁਸਾਂ ਵੇਖ ਲੈਣਾ, ਜੋ ਮੈਂ ਕਿਹਾ ਹੈ ਸੱਚ ਹੋ ਜਾਣਾ ਹੈ। ਮੇਰੇ ਪਿਆਰੇ ਦੇ ਪਿਆਰੇ ਨੇ ਮੈਨੂੰ ਹੱਛਾ ਆਖ ਦਿੱਤਾ ਹੈ। ਇਸ ਵੇਲੇ ਕੁਛ ਹਾਸੇ ਤੇ ਕੁਝ ਉਦਾਸੀ ਜਿਹੀ ਦੋਹਾਂ ਨੂੰ ਅਚਰਜ ਤੇ ਕੁਛ ਖੁਸ਼ ਕਰ ਦਿੱਤਾ, ਪਰ ਮੈਂ ਆਪਣੇ ਅੰਦਰ ਖੁਸ਼ ਸਾਂ। ਜੋ ਮੈਂ ਤੈਨੂੰ ਦੱਸਿਆ ਹੈ ਉਹ ਲਹਿਰਾਂ ਤਾਂ ਮੇਰੇ ਅੰਦਰ ਵੱਸਦਾ ਸੀ, ਪਰ ਜੋ ਪਿਆਰੇ ਦੀ ਯਾਦ ਸੀ, ਇਸ ਯਾਦ ਵਿੱਚ ਹੁਣ ਇੱਕ ਹੋਰ ਬਰਕਤ ਪੈ ਗਈ ਕਿ ਪਿਆਰੇ ਦਾ ਪਿਆਰਾ ਮੈਨੂੰ ਕੋਲੇ ਲੱਗਦਾ ਰਹਿੰਦਾ ਹੈ। ਕਦੇ ਕਦੇ ਮੈਂ ਤ੍ਰਭਕ ਕੇ ਤੱਕਿਆ ਕਰਾਂ ਜਿਵੇਂ ਉਹ ਆ ਗਏ, ਜਾਂ ਐਂ ਕਿ ਮੇਰੀ ਧੌਣ ਦੇ ਉਹਲੇ ਖੜੇ ਹਨ। ਕਦੇ ਇਉਂ ਲੱਗਿਆ ਕਰੇ ਕਿ ਸੀਸ ਤੇ ਬੈਠੇ ਹਨ, ਦਿਸਦੇ ਨਹੀਂ ਪਰ ਹਨ ਮੇਰੇ ਨਾਲ ਹੀ। ਕਦੇ ਕਦੇ ਇਉਂ ਲੱਗਿਆ ਕਰੇ ਕਿ ਉਹ ਮੈਨੂੰ ਪਿਆਰ ਕਰਦੇ ਹਨ। ਮੈਂ ਤਦੋਂ ਕੰਬ ਜਾਇਆ ਕਰਾਂ ਤੇ ਸੋਚਿਆ ਕਰਾਂ ਕਿ ਮੈਂ ਤਾਂ ਇਹਨਾਂ ਦੇ ਪਿਆਰੇ ਨੂੰ ਮਾਰਿਆ ਹੈ, ਇਹ ਮੈਨੂੰ ਕਿਉਂ ਪਿਆਰ ਕਰਨ ਲੱਗ ਪਏ ਹਨ। ਪਰ ਇਹਨਾਂ ਕਦੇ ਕਦਾਈ ਦੀਆਂ ਸੋਚਾਂ ਨੇ ਹੁਣ ਮੇਰੇ ਸਵਾਦ ਉੱਤੇ ਬਲ ਨਾ ਪਾਇਆ, ਪਰ ਮੇਰਾ ਇਹ ਸਵਾਦ ਅਖੀਰ ਪੱਕ ਗਿਆ ਕਿ ਪਿਆਰੇ ਦਾ ਪਿਆਰਾ ਜਿਸ ਦੇ ਕਿਸੇ ਥਾਂ ਹੋਣ ਦਾ ਪਤਾ ਪਿਆਰਾ ਦੇ ਗਿਆ ਸੀ ਉਹ ਹੈ ਤੇ ਜ਼ਰੂਰ ਹੈ। ਅਤੇ ਉਹ ਪਿਆਰਾ ਜੋ ਸਭ ਤੋਂ ਚੰਗਾ ਤੇ ਉੱਚਾ ਸੀ, ਸੱਚਾ ਸੀ, ਉਹ ਸੱਚ ਆਖ ਗਿਆ ਹੈ। ਪਿਆਰੇ ਦਾ ਪਿਆਰਾ ਹੈ ਜ਼ਰੂਰ, ਤੇ ਮੇਰੇ ਅੰਦਰੋਂ ਇਹ ਲਹਿਰੇ ਜੋ ਹੁਣ ਉੱਠਦੇ ਹਨ ਕਿ ਉਹ ਮੇਰੇ ਨਾਲ ਹੈ, ਸੱਚਮੁੱਚ ਉਹ ਮੇਰੇ ਨਾਲ ਹੈ। ਜਦ ਮੇਰੇ ਲੂੰ ਉਸ ਨੂੰ ਚੇਤੇ ਪਏ ਕਰਦੇ ਹਨ, ਵਣ ਤ੍ਰਿਣ ਪਰਬਤ ਆਕਾਸ਼ ਪਤਾਲ ਸਾਰੇ ਪਏ ਚੇਤੇ ਕਰਦੇ ਹਨ, ਤਾਂ ਉਹ ਜ਼ਰੂਰ ਬਿਨਾਂ ਦਿਸੇ ਕੋਲ ਹੋ ਸਕਦਾ ਹੈ, ਔਰ ਮੇਰੇ ਕੋਲ ਹੈ। ਫਿਰ ਪਿਆ ਸਵਾਦ ਆਵੇ ਤੇ ਇਉਂ ਲੱਗੇ ਜੋ ਮੈਨੂੰ ਪਿਆਰੇ ਦਾ ਪਿਆਰਾ ਪਿਆਰ ਪਿਆ ਕਰਦਾ ਹੈ। ਆਪੇ ਸਵਾਦ ਆਵੇ, ਆਪੇ ਸਵਾਦ ਵਿੱਚੋਂ ਪਿਆਰ ਦੀ ਲਪੇਟ ਪਈ ਵੱਜੇ। ਇੱਕ ਦਿਨ ਤਾਂ ਇਸੇ ਜੰਗਲ ਵਿੱਚ ਮੱਠ ਦੀ ਕੱਲੀ ਥਾਂ ਵਿੱਚ ਬੈਠਿਆਂ ਮੇਰੇ ਜੀ ਨੇ ਕਿਹਾ, ਉਹ ਤਾਂ ਜੇਕੂ ਮੈਂ ਇਸ ਮੱਠ ਵਿੱਚ ਵੱਸਦੀ ਹਾਂ, ਉਹ ਮੇਰੇ ਸਰੀਰ ਵਿੱਚ ਆ ਵੱਸੇ ਹਨ। ਗੱਲ ਕੀ, ਦਿਨ ਲੰਘਦੇ ਗਏ, ਮੇਰਾ ਸਵਾਦ ਪਿਆਰੇ ਦੀ ਯਾਦ ਤੇ ਉਸ ਵੱਲੋਂ ਪਿਆਰ ਤੇ ਕਦੇ ਮੇਰਾ ਆ ਮੁਹਾਰੇ ਹੱਸ ਪੈਣਾ, ਕਦੇ ਆ ਮੁਹਾਰੇ ਰੋ ਪੈਣਾ, ਪਰ ਰਹਿਣਾ ਸਦਾ ਇਹਨਾਂ ਦੀ ਧੁਨਾਂ ਵਿੱਚ ਇੱਕ ਸੁਭਾਅ ਹੋ ਗਿਆ। ਬਰਾ ਕੁ ਹੋਰ ਲੰਘ ਗਿਆ, ਸਾਡੇ ਘਰ ਸੱਚੀ ਮੁੱਚੀ ਇੱਕ ਵੀਰ ਜੀ ਆ ਗਏ। ਵੀਰ ਜੀ ਦੇ ਆਉਣ ਨੇ ਮਾਪਿਆਂ ਦੇ ਜੀ ਵਿੱਚੋਂ ਮੇਰੇ ਵਹਿਮਣ ਹੋਣ ਦਾ ਡਰ ਦੂਰ ਕਰ ਦਿੱਤਾ, ਸਗੋਂ ਹੁਣ ਉਹਨਾਂ ਨੂੰ ਮੇਰੇ ਨਾਲ ਇੱਕ ਹੋਰ ਤਰ੍ਹਾਂ ਦਾ ਪਿਆਰ ਹੋ ਗਿਆ। ਬਾਪੂ ਜੀ ਇੱਕ ਦਿਨ ਆਖਣ ਲੱਗੇ, ਕਾਕੀ ਤਾਂ ਦੇਵੀ ਹੋ ਗਈ ਜਾਪਦੀ ਹੈ, ਇਸ ਦਾ ਅਦਬ ਕਰਨਾ ਚਾਹੀਏ। ਪਰ ਮੈਨੂੰ ਉਹਨਾਂ ਦੇ ਅਦਬ ਕਰਨ ਵਿੱਚ ਸਵਾਦ ਨਾ ਆਵੇ। ਮੈਂ ਆਖਿਆ, ਮੈਨੂੰ ਉਸੇ ਤਰ੍ਹਾਂ ਲਾਡ ਲਡਾਇਆ ਕਰੋ, ਮੈਨੂੰ ਤੁਹਾਡੇ ਅਦਬ ਵਿੱਚ ਸਵਾਦ ਨਹੀਂ ਆਉਂਦਾ। ਵੀਰ ਜੀ ਦਾ ਰੰਗ ਰੂਪ ਡਾਢਾ ਸੋਹਣਾ ਸੀ ਤੇ ਅੱਖਾਂ ਤਾਂ ਨਿਰੀਆਂ ਮੇਰੇ ਹੱਥੀਂ ਮਾਰੇ ਹੋਏ ਪਿਆਰੇ ਵਰਗੀਆਂ ਸਨ। ਮੈਂ ਵੀਰ ਜੀ ਨੂੰ ਬਹੁਤ ਲਾਡ ਲਡਾਉਂਦੀ ਸਾਂ, ਕਈ ਵੇਰ ਇਸੇ ਮੱਠ ਵਿੱਚ ਲਿਆ ਕੇ ਪਾ ਦਿੰਦੀ ਤੇ ਲੰਮੇ ਪਏ ਦੀਆਂ ਅੱਖਾਂ ਨੂੰ ਵੇਖ ਵੇਖ ਕੇ ਆਖਦੀ, ਇਸੇ ਥਾਂ ਤੇ ਹੀ ਮੈਂ ਮੂਰਖ ਨੇ ਤੀਰ ਨਾਲ ਵਿੰਨ ਕੇ ਇਹ ਨੇਤਰ ਡਿੱਠੇ ਸਨ, ਇਸੇ ਥਾਂ ਤੇ ਇਹ ਨੇਤਰ ਮੈਨੂੰ ਖੇਡਦੇ ਤੇ ਹੱਸਦੇ ਫੇਰ ਦਿਸ ਪਏ ਹਨ। ਇਹ ਨੈਣੋ, ਤੁਸੀਂ ਉਹ ਹੋ ਜਿਨ੍ਹਾਂ ਨੂੰ ਮੈਂ ਬੰਦ ਕੀਤਾ ਸੀ ਤੇ ਫੇਰ ਮੇਰੀ ਅਰਜੋਈ ਤੇ ਆ ਖੁੱਲੇ ਹੋ, ਜਾਂ ਤੁਸੀਂ ਉਹਨਾਂ ਨੈਣਾਂ ਵਰਗੇ ਹੋ? ਕਿਵੇਂ ਵੀ ਹੋਵੋ, ਹੁਣ ਤੁਸੀਂ ਮੇਰੇ ਵੱਲ ਲਾਡ ਨਾਲ ਤੱਕਦੇ ਹੋ, ਮੈਨੂੰ ਵੇਖ ਕੇ ਖਿੜਦੇ ਤੇ ਹੱਸਦੇ ਹੋ ਤੇ ਮੈਨੂੰ ਪਿਆਰ ਕਰਦੇ ਹੋ, ਮੇਰੀ ਮਾਂ ਤੇ ਪਿਓ ਦੀਆਂ ਆਂਦਰਾਂ ਠਾਰਦੇ ਹੋ। ਇਹ ਨੈਣੋ, ਤੁਸੀਂ ਧੰਨ ਹੋ। ਦੁਨੀਆਂ ਮਤਲਬ ਦੀ ਮੈਂ ਪਿੱਛੋਂ ਸਮਝਿਆ, ਤਦੋਂ ਮੈਂ ਨਹੀਂ ਸਾਂ ਇਸ ਗੱਲ ਨੂੰ ਸਮਝਦੀ, ਪਰ ਉਦੋਂ ਵੀਰ ਜੀ ਦੇ ਆਉਣ ਦੀ ਹੋਰ ਇੱਕ ਖੁਸ਼ੀ ਮੈਨੂੰ ਹੋਈ। ਵੀਰ ਜੀ ਦੇ ਆਉਣ ਤੋਂ ਪਹਿਲਾਂ ਮੇਰੇ ਮਾਪੇ ਮੇਰੇ ਪਿਆਰ ਨੂੰ ਜੋ ਅਣਡਿੱਠੇ ਪਿਆਰੇ ਨਾਲ ਲੱਗ ਗਿਆ ਸੀ ਖੁਸ਼ੀ ਨਾਲ ਨਹੀਂ ਵੇਖਦੇ ਸਨ। ਉਹ ਮੇਰੇ ਪਿਆਰੇ ਨੂੰ ਮੰਗਤਾ ਸਾਧ ਤੇ ਉਸਦੇ ਪਿਆਰੇ ਨੂੰ ਕੋਈ ਉਹੋ ਜਿਹਾ ਸਮਝਦੇ ਸਨ ਅਤੇ ਚਾਹੁੰਦੇ ਸਨ ਜੋ ਮੈਂ ਕਿਵੇਂ ਇਸ ਫੇਰ ਵਿੱਚੋਂ ਨਿਕਲਿਆ ਵਾਂ, ਪਰ ਮੇਰੇ ਦਿਲ ਟੁੱਟਣ ਤੋਂ ਡਰਦੇ ਸਨ। ਨਾ ਮੈਨੂੰ ਜ਼ੋਰ ਦੇ ਕੇ ਸਮਝਾਉਂਦੇ, ਨਾ ਦਾਬਾ ਦੇ ਕੇ ਹੋੜਦੇ। ਉਹਨਾਂ ਦੇ ਜੀਵ ਵਿੱਚ ਜੋ ਮੇਰੇ ਨਾਲ ਅਟੁੱਟ ਪਿਆਰ ਸੀ ਉਹ ਇੱਕ ਰੋਕ ਸੀ, ਨਹੀਂ ਤਾਂ ਮੇਰੀ ਇੱਕ ਲਗਨ ਡੰਡਿਆਂ ਦੇ ਜ਼ੋਰ ਤੋੜ ਸੁੱਟਦੇ। ਹੁਣ ਉਹਨਾਂ ਦੇ ਦਿਲ ਦੀ ਇਹ ਕਿਰਕ ਵੀ ਮਿਟ ਗਈ। ਉਹਨਾਂ ਦੇ ਜੀਵ ਵਿੱਚ ਵੀ ਪਿਆਰੇ ਦੇ ਪਿਆਰੇ ਦਾ ਕੋਈ ਪਿਆਰ ਉਪਜ ਪਿਆ ਔਰ ਉਹਨਾਂ ਨੂੰ ਵੀ ਦਰਸ਼ਨ ਦਾ ਚਾਉ ਪੈਦਾ ਹੋ ਗਿਆ। ਉਹਨਾਂ ਦਾ ਜੀ ਮੰਨ ਗਿਆ ਕਿ ਧੀ ਕਿਸੇ ਸਮਰੱਥ ਸ਼ਕਤੀ ਦੀ ਧੁਨ ਵਿੱਚ ਹੈ, ਸ਼ੁਦੈਣ ਨਹੀਂ ਜੋ ਹਾਸੇ ਪਾਉਣੇ ਗੱਲ ਕਰਦੀ। ਵੀਰ ਜੀ ਆ ਗਏ, ਵੀਰ ਜੀ ਨੂੰ ਲੈ ਆਉਂਦੀ ਹੈ। ਮੈਂ ਉਹਨਾਂ ਦੇ ਜੀ ਵਿੱਚ ਪਿਆਰੇ ਦਾ ਪਿਆਰਾ ਡਿੱਠਾ ਤਾਂ ਮੈਨੂੰ ਉਹ ਅੱਗੇ ਤੋਂ ਵੀ ਪਿਆਰੇ ਲੱਗਣ ਲੱਗ ਪਏ। ਮੈਂ ਹੁਣ ਘਰ ਵਿੱਚ ਕੁਛ ਸਮਾਂ ਕੋਲ ਤੇ ਕੁਛ ਵੀਰ ਜੀ ਕੋਲ ਵਧੀਕ ਵੇਲਾ ਲਾਇਆ ਕਰਾਂ, ਕਿਉਂਕਿ ਹੁਣ ਇੱਕ ਹੋਰ ਤਮਾਸ਼ਾ ਹੋ ਗਿਆ ਸੀ। ਪਿਆਰੇ ਦੀ ਯਾਦ ਮੇਰੇ ਅੰਦਰ ਦੇ ਵਿੱਚ ਘਰ ਕਰ ਗਈ ਔਰ ਐਂ ਚੰਬੜ ਗਈ ਜਿਕੂ ਵੇਲ ਬੂਟੇ ਨੂੰ ਚੰਬੜ ਜਾਂਦੀ ਹੈ। ਚਾਹੇ ਮੈਂ ਹੱਸਾਂ, ਚਾਹੇ ਖੇਡਾਂ, ਆਪੂ ਯਾਦ ਕਰਾਂ ਚਾਹੇ ਨਾ ਕਰਾਂ, ਪਿਆਰੇ ਦੀ ਯਾਦ ਕਿਵੇਂ ਵੀ ਨਹੀਂ ਭੁੱਲਦੀ ਸੀ। ਮੈਂ ਮਨ ਵਿੱਚ ਨੈਣ ਮੀਟ ਕੇ ਹੀ ਬੈਠਾਂ ਤਾਂ ਯਾਦ ਸਵਾਦ ਦੇਵੇ। ਮੇਰੀ ਇਹ ਗੱਲ ਨਾ ਰਹੀ, ਸਗੋਂ ਮੈਂ ਜਿਸ ਹਾਲ ਹੋਵਾਂ ਯਾਦ ਨਾ ਭੁੱਲੇ। ਨੀਂਦ ਵੀ ਉਸ ਨੂੰ ਨਹੀਂ ਭੁਲਾ ਸਕਦੀ ਸੀ। ਹੁਣ ਮੈਂ ਪਿਆਰੇ ਨੂੰ ਹਾਕਾਂ ਨਹੀਂ ਮਾਰਦੀ ਸਾਂ, ਪਰ ਹਾਕਾਂ ਮੈਨੂੰ ਨਹੀਂ ਛੱਡਦੀਆਂ ਸਨ। ਇਸ ਰੰਗ ਨੇ ਮੈਨੂੰ ਕੁਛ ਹੋਰ ਸਵਾਦ ਪਾ ਦਿੱਤਾ। ਇੱਕ ਦਿਨ ਅੰਮੀ ਬੋਲੀ, ਕਾਕੀ ਜੇ ਤੇਰੇ ਪਿਆਰੇ ਦਾ ਪਿਆਰਾ ਕਦੇ ਸਾਡੇ ਨਿਭਾਗ ਤਪੇ ਵਿੱਚ ਆ ਜਾਵੇ ਤਾਂ ਅਸੀਂ ਵੀ ਜੀਵੇ ਹੋ ਜਾਈਏ। ਤੇਰਾ ਪਿਆਰਾ ਸੱਚੀ ਮੁੱਚੀ ਕੋਈ ਉਲਿਆਹ ਸੀ। ਅਸਾਂ ਉਸ ਦੀ ਉਸ ਵੇਲੇ ਕਦਰ ਨਾ ਜਾਤੀ, ਤੈਨੂੰ ਵੀ ਉਸ ਦੀ ਯਾਦ ਵੱਲੋਂ ਹੋੜਦੇ ਹੀ ਰਹੇ, ਪਰ ਹੁਣ ਸੁਰਤ ਆਈ ਹੈ ਕਿ ਅਸੀਂ ਭੁੱਲਦੇ ਰਹੇ ਹਾਂ। ਹੁਣ ਜੀ ਇਹੋ ਤੜਫਦਾ ਹੈ ਕਿ ਉਸ ਪਿਆਰੇ ਦੇ ਦਰਸ਼ਨ ਹੋਣ ਤਾਂ ਚਰਨਾਂ ਤੇ ਟਹਿ ਭੁੱਲਾਂ ਬਖਸ਼ਾਈਏ। ਐਂ ਮੇਰੇ ਮਾਪੇ ਵੀ ਮੇਰੀ ਲੱਗ ਰਹੀ ਧੁਨ ਦੇ ਉਲਟ ਹੋਣ ਦੀ ਥਾਂ ਸਗੋਂ ਪੱਕੀ ਹੋ ਗਏ। ਹੁਣ ਸਾਡੇ ਘਰ ਵਿੱਚ ਸਾਰਿਆਂ ਨੂੰ ਦਰਸ਼ਨਾਂ ਦੀ ਖਿੱਚ ਪੈਣ ਲੱਗ ਪਈ। ਇੱਕ ਦਿਨ ਮੈਂ ਮਾਂ ਨੂੰ ਇਹ ਗੱਲ ਵੀ ਦੱਸ ਦਿੱਤੀ, ਜੇ ਪਿਆਰਾ ਪਰਦੇਸ ਹੋਵੇ ਤਦ ਪਿਆਰ ਕਰਨ ਵਾਲਾ ਕਦੇ ਉਸ ਨੂੰ ਭੁੱਲ ਨਹੀਂ ਸਕਦਾ ਤੇ ਇਸ ਯਾਦ ਰੱਖਣ ਵਿੱਚ ਪਿਆਰ ਦਾ ਡਾਢਾ ਸਵਾਦ ਹੁੰਦਾ ਹੈ, ਤੇ ਜੇ ਤੁਸੀਂ ਵੀ ਉਸ ਨੂੰ ਆਪਣਾ ਪਿਆਰਾ ਮਿਥ ਲਓ ਤੇ ਫਿਰ ਉਸ ਨੂੰ ਯਾਦ ਕਰਿਆ ਕਰੋ ਤਾਂ ਤੁਹਾਨੂੰ ਵੀ ਬੜਾ ਸਵਾਦ ਆਇਆ ਕਰੇਗਾ। ਗੱਲ ਕੀ ਇਉਂ ਸੁਣ ਕੇ ਤੇ ਦਿਲ ਵਿੱਚ ਪੁੜਗਲ ਵੀ ਗੱਲ ਨਾਲ ਬਾਪੂ ਜੀ ਤੇ ਮਾਂ ਜੀ ਵੀ ਉਸ ਪਿਆਰੇ ਦੇ ਪਿਆਰੇ ਦੀ ਯਾਦ ਵਿੱਚ ਲੱਗਣ ਲੱਗ ਪਏ। ਵਰਾ ਇੱਕ ਹੋਰ ਜਾਂ ਵਧੀਕ ਸਮਾਂ ਲੰਘ ਗਿਆ। ਮੇਰੇ ਮਨ ਵਿੱਚੋਂ ਹੁਣ ਕਦੇ ਕਦੇ ਆਪ ਮੁਹਾਰੇ ਟੱਪੇ ਨਿਕਲਿਆ ਕਰਨ ਤੇ ਉਹਨਾਂ ਬਣਾਂ ਵਿੱਚ ਜਿਨ੍ਹਾਂ ਵਿੱਚ ਮੈਂ ਕਦੇ ਅੱਲੜ ਤੇ ਅਲੇਲ ਫਿਰਦੀ ਸਾਂ, ਫਿਰ ਜਿਨ੍ਹਾਂ ਵਿੱਚ ਡਾਵਾਂ ਡੋਲ ਤੇ ਰੋਂਦੀ ਫਿਰਦੀ ਹੁੰਦੀ ਸਾਂ, ਹੁਣ ਕਦੇ ਕਦੇ ਕਬੂਤਰਾਂ ਵਾਂਗੂ ਗੁਟਕਦੀ ਤੇ ਬਬੀਏ ਵਾਂਗੂ ਗਾਉਂਦੀ, ਹੱਸਦੀ ਤੇ ਕਦੀ ਨੈਣਾਂ ਤੋਂ ਪਿਆਰ ਟੇਪੇ ਕੇਰਦੀ ਫਿਰਿਆ ਕਰਾਂ। ਇਹ ਮਨ ਮੇਰਾ ਇਕਾਂਤੀ ਟਿਕਾਣਾ ਸੀ, ਜਿੱਥੇ ਮੈਂ ਸਾਂਝ ਸਵੇਰੇ ਜ਼ਰੂਰ ਆ ਬੈਠਿਆ ਕਰਦੀ ਸਾਂ। ਹੁਣ ਇੱਥੇ ਕਦੇ ਕਦੇ ਬਾਪੂ ਜੀ ਤੇ ਅੰਮੀ ਜੀ ਵੀ ਆ ਕੇ ਬੈਠਿਆ ਕਰਦੇ ਸਨ। ਇੱਕ ਦਿਨ ਮੈਂ ਤੜਕਸਾਰ ਜੋ ਆਈ ਤਾਂ ਦੂਰੋਂ ਮੈਨੂੰ ਗਾਉਣ ਦੀ ਆਵਾਜ਼ ਆਵੇ। ਮੈਂ ਜਾਤਾ ਕਿ ਮੇਰੇ ਕੰਨ ਬੋਲਦੇ ਹਨ ਜਾਂ ਬਣ ਨੂੰ ਗੀਤਾਂ ਵਾਲੀ ਜੀਭ ਲੱਗ ਗਈ ਹੈ, ਪਰ ਜਾਂ ਮੈਂ ਧਿਆਨ ਦੇ ਕੇ ਸੁਣਿਆ ਤਾਂ ਬੜੀ ਰਸ ਭਰੀ ਸੁਰ ਸੀ ਤੇ ਬੜੀ ਹੀ ਵੈਰਾਗ ਦੀ ਸੱਦ। ਮੈਂ ਕੁਛ ਬੜੀ ਮੱਤੀ ਹੋਈ ਤੇ ਪਿਆਰੇ ਦੀ ਸਿੱਕ ਵਿੱਚ ਹੰਝੂ ਕੇਰਦੀ ਆ ਰਹੀ ਸਾਂ। ਇਸ ਸੁਰ ਨੇ ਮੈਨੂੰ ਹਿੱਲਣ ਜੋਗਾ ਨਾ ਛੱਡਿਆ। ਮੈਂ ਜਿੱਥੇ ਸਾਂ ਉੱਥੇ ਹੀ ਰੇਤ ਦੀ ਟਿੱਬੀ ਤੇ ਬਹਿ ਗਈ। ਇਹ ਕੋਈ ਗਾਉਣ ਸੀ, ਕੋਈ ਸੱਦ ਸੀ ਕਿ ਕਤਲ ਕਰਨ ਦੀ ਛੁਰੀ ਸੀ, ਇਹ ਰਾਗ ਸੀ ਕਿ ਜਿੰਦ ਪਾਉਣ ਵਾਲਾ ਅੰਮ੍ਰਿਤ ਸੀ। ਮੈਂ ਸਵਾਦ ਕੀ ਆਖਾਂ, ਨਾਲੇ ਤਾਂ ਰਸ ਭਰੇ, ਨਾਲੇ ਸਾਰੇ ਲੂੰ ਕੰਬਣ, ਚਰਨਾਹਟ ਛਿੜੇ, ਨਾਲੇ ਵੈਰਾਗ ਭਰੇ, ਫੇਰ ਸਵਾਦ ਆਵੇ। ਤੁਕਾਂ ਜੋ ਮੈਂ ਸੁਣੀਆਂ ਤੇ ਜੋ ਮੈਂ ਕਦੇ ਨਾ ਭੁੱਲੀਆਂ ਇਹ ਸਨ ਆਸਾ ਮਹੱਲਾ ਪਹਿਲਾ ਏਕ ਨਾ ਭਰੀਆ ਗੁਣ ਕਰ ਧੋਵਾ ਮੇਰਾ ਸੋ ਜਾਗੈ ਹਉ ਨਿਸ ਭਰ ਸੋਵਾ ਇਉਂ ਕਿਉਂ ਕੰਤ ਪਿਆਰੀ ਹੋਵਾ ਸੋ ਜਾਗੈ ਹਉ ਨਿਸ ਭਰ ਸੋਵਾ ਰਹਾਉ ਆਸ ਪਿਆਸੀ ਸੀਜੈ ਆਵਾ ਆਗੈ ਸਹਿ ਪਾਵਾਂ ਕਿ ਨਾ ਪਾਵਾਂ ਕਿਆ ਜਾਣਾ ਕਿਆ ਹੋਏ ਗਾਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਓ ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਜਾਨੀ ਗਿਆ ਸੋ ਜੋਬਨ ਤਨ ਪਛਤਾਨੀ ਅਜੈ ਸੋ ਜਾਗੋ ਆਸ ਪਿਆਸੀ ਪਹਿਲੇ ਉਦਾਸੀ ਰਹੋ ਨਿਰਾਸੀ ਰਹਾਉ ਹਉ ਮੈਂ ਖੋਏ ਕਰੇ ਸ਼ਿੰਗਾਰ ਤਉ ਕਾਮਣ ਸੇਜੈ ਰਵੈ ਪਤਾਰ ਤਉ ਨਾਨਕ ਕੰਤੈ ਮਨ ਪਾਵੈ ਛੋੜ ਵਡਾਈ ਆਪਣੇ ਖਸਮ ਸਮਾਵੈ ਰਹਾਉ ਮੈਂ ਇਸੇ ਰੰਗ ਵਿੱਚ ਬੈਠੀ ਰਹੀ ਤੇ ਸੁਣਦੀ ਰਹੀ ਮੈਂ ਚਾਹਾਂ ਕਿਵੇਂ ਇਹ ਬੰਦ ਨਾ ਹੋਵੇ ਪਰ ਅੰਤ ਇਹ ਸੁਰ ਬੰਦ ਹੋ ਗਈ ਮੇਰਾ ਅੰਦਰਲਾ ਪੰਘਰ ਰਿਹਾ ਸੀ ਤੇ ਨੈਣ ਸ਼ਮਾ ਸ਼ਮ ਬਰਸ ਰਹੇ ਸਨ ਪਿਆਰੇ ਦੀ ਸੂਰਤ ਅੱਖਾਂ ਅੱਗੇ ਖੜੀ ਸੀ ਤੇ ਮੈਂ ਹਾੜੇ ਕੱਢ ਰਹੀ ਸਾਂ ਹੇ ਪਿਆਰੇ ਜੀ ਆਪਣੇ ਪਿਆਰੇ ਨੂੰ ਮਿਲਾਓ ਇਸ ਤਰ੍ਹਾਂ ਦੇ ਵੈਰਾਗ ਵਿੱਚ ਮੈਂ ਰੋ ਰਹੀ ਸਾਂ ਪਿਆਰੇ ਦੇ ਪਿਆਰੇ ਦੀ ਸਿੱਕ ਬਹਿਬਲ ਕਰ ਰਹੀ ਸੀ ਇੱਕ ਲੰਮੇ ਪਤਲੇ ਬਿਰਧ ਪੁਰਖ ਦੂਰੋਂ ਆਉਂਦੇ ਦਿਸੇ ਮੈਂ ਜਾਤਾ ਕਿ ਮੈਂ ਤਾਂ ਪਿਆਰੇ ਦਾ ਪਿਆਰਾ ਆ ਗਿਆ ਹੈ ਤਦ ਮੈਂ ਤੱਕਿਆ ਤਾਂ ਮੇਰੇ ਪਿਆਰੇ ਨਾਲ ਅੱਖਾਂ ਤਾਂ ਮਿਲਦੀਆਂ ਸਨ ਤੇ ਚੰਗਾ ਵੀ ਲੱਗਦਾ ਸੀ ਪਰ ਬਹੁਤ ਖਿੱਚ ਨਾ ਪਈ ਨੇੜੇ ਆ ਕੇ ਇਸ ਨੇ ਪੁੱਛਿਆ ਹੇ ਬਣਵਾਸੀ ਕੰਨਿਆ ਇਸ ਬਣ ਵਿੱਚ ਕੋਈ ਸਾਧੂ ਤਾਂ ਨਹੀਂ ਵੱਸਦਾ ਮੈਂ ਕਿਹਾ ਜੀ ਨਹੀਂ ਫਿਰ ਕਹਿਣ ਲੱਗੇ ਇਹ ਉਹ ਬਣ ਤਾਂ ਨਹੀਂ ਜਿੱਥੇ 6 ਕੁ ਬਰਸ ਹੋਏ ਤਾਂ ਰਾਜਾ ਦੀ ਲੜਕੀ ਨੇ ਇੱਕ ਮੁਸਾਫਰ ਨੂੰ ਚਿੱਤਰੇ ਕੇ ਚੀਤਲ ਦੇ ਭਲੇਵੇਂ ਮਾਰ ਦਿੱਤਾ ਸੀ ਮੈਂ ਸਹਿਮ ਖਾ ਕੇ ਕਿਹਾ ਜੀ ਹਾਂ ਇਹ ਉਹ ਬਣ ਹੈ ਫਿਰ ਵਾਹ ਆਖ ਕੇ ਉਹ ਟੁਰ ਪਏ ਮੈਂ ਆਖਿਆ ਠਹਿਰ ਜਾਓ ਕੁਛ ਬੇਨਤੀ ਸੁਣੋ ਪਰ ਉਹ ਨਾ ਠਹਿਰੇ ਅਰ ਕਾਲੀ ਕਾਲੀ ਟੁਰੀ ਗਏ ਮੈਂ ਇੱਥੋਂ ਉੱਠ ਕੇ ਮੱਠ ਵਿੱਚ ਜਾ ਬੈਠੀ ਬੈਠਣ ਦੀ ਦੇਰ ਸੀ ਕਿ ਮੈਂ ਡਾਢੀ ਹੀ ਇਕੱਲੀ ਹੋ ਗਈ ਉਹ ਯਾਦ ਪਿਆਰੀ ਯਾਦ ਸੀ ਤਾਂ ਅੰਦਰੇ ਪਰ ਇਸ ਵਿੱਚ ਮੇਰੀ ਤਾਂਘ ਤਿੱਖੀ ਹੋ ਗਈ ਮੈਨੂੰ ਹੋਰ ਤਰ੍ਹਾਂ ਦਾ ਸਵਾਦ ਆਉਣ ਲੱਗ ਪਿਆ ਸੀ ਪਿਆਰੇ ਦੇ ਪਿਆਰੇ ਜੀ ਵਧੀਕ ਕੋਲ ਮਾਲੂਮ ਹੋਣ ਵਧੀਕ ਪਿਆਰ ਕਰਦੇ ਮਾਲੂਮ ਹੋਣ ਤੇ ਆ ਮਹਾਰੀ ਇੱਕ ਸੁਗੰਧ ਆਵੇ ਫਿਰ ਇਹੋ ਜੀ ਕਰੇ ਆ ਜਾਣ ਤੇ ਚਰਨਾਂ ਤੇ ਟਹਿ ਪਵਾਂ ਤੇ ਉਹ ਆਖਣ ਕਾਕੀ ਅਸੀਂ ਆ ਗਏ ਹਾਂ ਦੁਪਹਿਰਾਂ ਤੱਕ ਮੈਂ ਬੈਠੀ ਰਹੀ ਪਰ ਬੰਦ ਨੈਣਾਂ ਵਿੱਚੋਂ ਵੀ ਹੰਝੂਆਂ ਦੀ ਤਾਰ ਵਗਦੀ ਰਹੀ ਜਾਂ ਮੈਂ ਰੋਂਦੀ ਘਰ ਨੂੰ ਟੁਰੀ ਤਾਂ ਉਹ ਬਿਰਧ ਮੈਂ ਫੇਰ ਡਿੱਠਾ ਉਹ ਭਾਲ ਕਰ ਰਿਹਾ ਸੀ ਜਿਸ ਤਰ੍ਹਾਂ ਕੋਈ ਗੁਆਚੀ ਸ਼ੈ ਲੱਭੀ ਦੀ ਹੈ ਮੈਂ ਆਖਿਆ ਹੇ ਬਿਰਧ ਜੀ ਆਪ ਮੇਰੇ ਨਾਲ ਚੱਲੋ ਜਲ ਅੰਨ ਛਕੋ ਤੇ ਆਰਾਮ ਕਰੋ ਔਰ ਹੁਕਮ ਕਰੋ ਤੁਸੀਂ ਕੀ ਟੋਲਦੇ ਹੋ ਜੋ ਅਸੀਂ ਵੀ ਸਹਾਇਤਾ ਕਰੀਏ ਪਰ ਇਸ ਦੇ ਨੇਤਰਾਂ ਵਿੱਚੋਂ ਵੀ ਹੰਝੂ ਕਿਰ ਰਹੇ ਸਨ ਤੇ ਕਹਿ ਰਹੇ ਸਨ ਬੇਬੇ ਕਦੇ ਨਹੀਂ ਭੁੱਲੀ ਬੇਬੇ ਕਦੇ ਨਹੀਂ ਭੁੱਲੀ ਮੇਰੀ ਗੱਲ ਉਹਨਾਂ ਨੇ ਨਾ ਸੁਣੀ ਪਰ ਆਪਣੀ ਧੁਨ ਵਿੱਚ ਰਹੇ ਜਾਂ ਮੈਂ ਘਰ ਆਈ ਅੱਗੇ ਮਾਂ ਰੋ ਰਹੀ ਸੀ ਮੈਂ ਆ ਕੇ ਪੁੱਛਿਆ ਅੰਮੀ ਕਿਉਂ ਰੋਂਦੀ ਹੈ ਕਹਿਣ ਲੱਗੀ ਕਾਕੀ ਮੈਂ ਵੀ ਵਹਿਮਣ ਹੋ ਗਈ ਹਾਂ ਮੇਰਾ ਅੱਜ ਕਲੇਜਾ ਤੜਫ ਰਿਹਾ ਹੈ ਕਿ ਤੇਰੇ ਪਿਆਰੇ ਦੇ ਦਰਸ਼ਨ ਕਦੋਂ ਹੋਣਗੇ ਔਰ ਮੈਨੂੰ ਉਦਾਸ ਦੇਖ ਕੇ ਤੇਰੇ ਬਾਪੂ ਜੀ ਵੀ ਅੱਜ ਪਹਿਲਾ ਦਿਨ ਹੈ ਕਿ ਇਸੇ ਤਾਂਘ ਵਿੱਚ ਘਰੋਂ ਰੋ ਕੇ ਗਏ ਹਨ ਦੇਖ ਤੇਰੇ ਵੀਰ ਜੀ ਦੀਆਂ ਅੱਖਾਂ ਵੀ ਅੱਜ ਕਿਸੇ ਤਰ੍ਹਾਂ ਤ੍ਰਬਕ ਤ੍ਰਬਕ ਤੱਕਦੀਆਂ ਹਨ ਵੀਰ ਨੇ ਮੈਨੂੰ ਦੇਖ ਕੇ ਬਾਹਾਂ ਉੱਚੀਆਂ ਕੀਤੀਆਂ। ਮੈਂ ਚੁੱਕ ਕੇ ਗਲ ਲਾ ਲਿਆ ਤੇ ਆਖਿਆ, ਪਿਆਰੇ ਵੀਰ ਤੂੰ ਦੱਸ ਖਾਂ, ਜਿਨ੍ਹਾਂ ਨੇ ਤੈਨੂੰ ਘੱਲਿਆ ਹੈ ਉਹ ਕਦੋਂ ਆਉਣਗੇ? ਨਿਆਣਾ ਭੋਲਾ ਵੀਰ ਮੇਰੀ ਵੱਲ ਤੱਕ ਕੇ ਉੱਪਰ ਤੱਕਿਆ, ਕੁਛ ਮੁਸਕਰਾਇਆ ਤੇ ਫੇਰ ਰੋ ਪਿਆ। ਮੈਂ ਕਿਹਾ, ਹੇ ਮੇਰੇ ਮਨ ਅੱਜ ਕੀ ਹੈ? ਮੈਂ ਸਵੇਰ ਦੀ ਰੋ ਰੋ ਕੇ ਜਲਹਾਰ ਹੋ ਗਈ ਹਾਂ। ਖੁਸ਼ ਰਹਿਣੀ ਮਾਂ ਰੋ ਰਹੀ ਹੈ ਅਤੇ ਪਿਤਾ ਜੀ ਦੇ ਉਮਰਾਂ ਵਿੱਚ ਪਹਿਲੇ ਦਿਨ ਨੈਣ ਕਿਰੇ ਹਨ। ਇਹ ਮਾਸੂਮ ਬੱਚਾ ਵੀ ਰੋਂਦਾ ਹੈ। ਆ ਮੁਹਾਰੇ ਮੇਰਾ ਕਲੇਜਾ ਚੀਰ ਕੇ ਇੱਕ ਸੁਰ ਨਿਕਲੀ। ਮੈਂ ਰੋਈ ਔਰ ਇਸ ਦਰਦ ਨਾਲ ਗਾਵੀ ਕਿ ਮਹਿਲ ਦੇ ਸਾਰੇ ਵਾਸੀ ਰੋ ਪਏ। ਨੈਣਾ ਸ਼ੈਬਰ ਲਈ ਪਿਆਰੇ ਤਾਂਗ ਕਰੇਂਦੇ ਹਾਰੇ, ਸਿੱਕਾਂ ਸਿੱਕਦਿਆਂ ਆ ਦਿਨ ਆਏ, ਹੁਣ ਤਾਂ ਮੋੜ ਮੁਹਾਰੇ। ਆ ਪਿਆਰੇ ਸਿੱਕ ਲਾਇ ਸਾਡੀ ਖੁੱਲੇ ਦੇ ਦਿਦਾਰੇ, ਪੁੱਲਾਂ ਮਾਰੇ ਅਵਗੁਣ ਹਾਰੇ, ਕੂਕਣ ਢੱਠੇ ਦੁਆਰੇ। ਅੱਜ ਸਾਰਾ ਦਿਨ ਇਸੇ ਤਰ੍ਹਾਂ ਲੰਘ ਗਿਆ, ਪਰ ਉਂਝ ਮੇਰੇ ਅੰਦਰ ਠੰਡ ਅਰ ਸੁੱਖ ਸੀ, ਇੱਕ ਸੁੱਖ ਸੀ। ਇਸ ਸੁੱਖ ਵਿੱਚ ਯਾਦ ਠਾਠਾਂ ਮਾਰਦੀ ਸੀ। ਇਹਨਾਂ ਠਾਠਾਂ ਵਿੱਚੋਂ ਇੱਕ ਐਸੀ ਤਾਂਘ ਉੱਠੀ ਸੀ ਕਿ ਨੇਤਰਾਂ ਵਿੱਚ ਸ਼ਮ-ਸ਼ਮ ਝੜੀ ਲੱਗ ਕੇ ਫਿਰ ਚੁੱਪ, ਸ਼ਾਂਤ, ਸੁੱਖ, ਵਧੀਕ ਠੰਡ ਤੇ ਰਸ ਵੱਜ ਜਾਂਦਾ ਸੀ। ਫੇਰ ਬਿਜਲੀ ਦੀ ਤਰ੍ਹਾਂ ਤਾਂਘ ਦਾ ਥਰਾਟਾ ਵੱਜਦਾ ਸੀ ਔਰ ਲੂੰ ਕੰਢੇ ਹੋ ਕੇ ਸਿਰ ਤੋਂ ਹੇਠਾਂ ਕੁਛ ਉਤਰਦਾ ਸੀ ਜੋ ਨੇਤਰਾਂ ਤੋਂ ਟੱਪ ਟੱਪ ਡਿੱਗਦਾ ਸੀ। ਸਾਂਝ ਹੋ ਗਈ ਔਰ ਮੈਂ ਅੱਜ ਬਣ ਵੀ ਨਹੀਂ ਗਈ। ਸਿਖਰ ਛੱਤ ਤੇ ਚੰਦ ਦੀ ਚਾਂਦਨੀ ਤੇ ਮਿੱਠੀ ਮਿੱਠੀ ਪੌਣ ਇਸੇ ਹਾਲ ਹੀ ਬੈਠੀ ਰਹੀ। ਰਾਤ ਡੂੰਘੀ ਹੋ ਗਈ, ਪਿੰਨੀ ਰਹਿਣ ਤੇ ਤਰੇਲ ਦੀ ਫੁਹਾਰ ਪਵੇ, ਧੋਤੇ ਆਕਾਸ਼ ਵਿੱਚ ਤਾਰਾ ਮੰਡਲ ਨਾਲ ਛਟਕੀ ਸਰਦ ਚਾਂਦਨੀ ਨਾਲ ਠੰਡੀ ਰਾਤ ਉਸ ਤਾਂਘ ਵਿੱਚ ਨੀਂਦਰ ਨੂੰ ਨੇੜੇ ਨਾ ਆਉਣ ਦੇਵੇ। ਮੈਂ ਬੈਠੀ ਇਸੇ ਸੁੱਖ ਤੇ ਵੈਰਾਗ ਵਿੱਚ, ਪੈਰ ਲੱਗੇ ਲੰਘਣ, ਕਦੇ ਆਨੰਦ ਦਾ ਝੋਂਕਾ, ਕਦੇ ਪ੍ਰੇਮ ਦਾ ਹਲਾਰਾ, ਕਦੇ ਸ਼ਾਂਤੀ ਦਾ ਠਹਿਰਾਓ, ਕਦੇ ਚਾਹ ਤੇ ਕਦੇ ਚਾਓ, ਕਦੇ ਰੋੜ, ਕਦੇ ਪਤਾ ਲੱਗਾ ਜਾਂ ਸਵੇਰਾ ਹੋ ਗਿਆ। ਕਿਸੇ ਨੇ ਹੇਠੋਂ ਆ ਕੇ ਆਖਿਆ, ਇੱਕ ਫਕੀਰ ਆਇਆ ਖੜਾ ਹੈ, ਆਖਦਾ ਹੈ, ਖਬਰ ਦਿਓ ਜੋ ਤੁਹਾਡੇ ਪਿਆਰੇ ਦਾ ਪਿਆਰਾ ਮੈਂ ਆ ਗਿਆ ਹਾਂ। ਅੰਮੀ ਇਹ ਸਾਰ ਲੈ ਕੇ ਮੇਰੇ ਪਾਸ ਭੱਜੀ ਆਈ ਤੇ ਕਹਿਣ ਲੱਗੀ, ਉੱਠ ਕਾਕੀ, ਪਿਆਰੇ ਦਾ ਪਿਆਰਾ ਆ ਗਿਆ ਹੈ। ਮੈਂ ਸੁਣ ਕੇ ਉੱਠ ਨਾ ਸਕੀ, ਪੁੱਛਿਆ ਕਿੱਥੇ ਹੈ? ਮਾਂ ਕਹਿਣ ਲੱਗੀ, ਹੇਠਾਂ ਖੜਾ ਹੈ ਤੇ ਸੁਨੇਹਾ ਭੇਜਿਆ ਸੁ ਕਿ ਮੈਂ ਆ ਗਿਆ ਹਾਂ, ਚੱਲ ਆਪ ਡੁਰ ਕੇ ਲਿਆਈਏ। ਮੈਂ ਹੱਸ ਪਈ ਤੇ ਆਖਿਆ, ਅੰਮੀਏ ਕੋਈ ਕੰਗਲਾ ਮਖੌਲ ਕਰਦਾ ਹੈ ਜਾਂ ਕੋਈ ਛਲੀਆ ਸਾਨੂੰ ਛਲਦਾ ਹੈ? ਭਲਾ ਸ਼ਹਿਨ ਸ਼ਾਹ ਵੀ ਕਦੇ ਇਸ ਤਰ੍ਹਾਂ ਆਉਂਦੇ ਹਨ? ਅੰਮੀਏ ਉਹ ਬੂਹੇ ਤੇ ਕਦ ਅਟਕਦੇ ਹਨ, ਜੋ ਕਲੇਜੇ ਚੀਰ ਕੇ ਅੰਦਰ ਲੰਘ ਜਾਂਦੇ ਹਨ ਉਹਨਾਂ ਨੂੰ ਦਰਬਾਨ ਕੀ ਰੋਕ ਸਕਦਾ ਹੈ? ਫਿਰ ਮੈਨੂੰ ਧੂਹ ਨਹੀਂ ਪੈਂਦੀ, ਆਪੇ ਮੇਰੇ ਕਦਮ ਬੇਬਸ ਹੋ ਨਹੀਂ ਉੱਠ ਨੱਸੇ, ਪਿਆਰਾ ਤਾਂ ਚੁੰਬਕ ਵਾਂਗੂ ਧੂਹੇਗਾ। ਮਾਂ ਹੈਰਾਨ ਹੋ ਕੇ ਬੋਲੀ, ਕਾਕੀ ਟਪਲਾ ਨਾ ਲੱਗੇ। ਮੈਂ ਕਿਹਾ, ਜਾ ਪੁੱਛ ਭੇਸੂ ਕਿ ਨਾਂ ਕੀ ਹੈ ਤੇ ਕੀ ਚਾਹੁੰਦਾ ਹੈ। ਟਹਿਲਣ ਗਈ ਤੇ ਖਬਰ ਲਿਆਈ ਕਿ ਉਹ ਆਪਣਾ ਨਾਂ ਵਾਹਿਗੁਰੂ ਦੱਸਦਾ ਹੈ ਤੇ ਆਖਦਾ ਹੈ ਕਿ ਤਾਰਨ ਆਏ ਹਾਂ। ਮੈਂ ਕਿਹਾ, ਜਾ ਉਸ ਨੂੰ ਕਹੋ ਕਿ ਆਖਦੇ ਹਨ ਅਜੇ ਵਿਹਲ ਨਹੀਂ ਹੈ, ਡਿਊਟੀ ਵਿੱਚ ਬੈਠੋ, ਚਾਰ ਘੜੀਆਂ ਨੂੰ ਹੇਠਾਂ ਆਉਣਗੇ। ਇਹ ਸੁਨੇਹਾ ਸੁਣ ਕੇ ਉਹ ਉਡੀਕਣ ਬਹਿ ਗਿਆ। ਅਸਾਂ ਰੋਟੀ ਭੇਜੀ, ਉਸ ਖਾ ਲਈ, ਅਸੀਂ ਪੰਜ ਮੋਹਰਾਂ ਘੱਲੀਆਂ, ਉਸ ਲੈ ਲਈਆਂ। ਫਿਰ ਅਸਾਂ ਕਿਹਾ, ਭੇਜਿਆ ਅੱਜ ਨਹੀਂ ਕੱਲ ਆਉਣਾ। ਇਹ ਸੁਣ ਕੇ ਉਹ ਸੱਤ ਬਚਨ ਕਹਿ ਕੇ ਟੁਰ ਗਿਆ। ਹੁਣ ਮਾਂ ਵੀ ਹੱਸ ਪਈ ਤੇ ਕਹਿਣ ਲੱਗੀ, ਬੱਚੀਏ ਤੇਰੀ ਖਿੱਚ ਦੀ ਤਾਰ ਸੱਚੀ ਹੈ, ਜੋ ਤੈਨੂੰ ਪਿਆਰੇ ਦੀ ਸੋਝੀ ਪਾ ਰਹੀ ਹੈ। ਇਹ ਦੋ ਘੜੀ ਦਾ ਤਮਾਸ਼ਾ ਸੀ, ਪਰ ਅੱਜ ਮੈਨੂੰ ਗੁੱਸਾ ਆਉਂਦਾ ਸੀ ਕਿ ਇਸ ਛਲੀਏ ਨੂੰ ਕੈਦ ਪਾ ਦਿਆਂ, ਪਰ ਫਿਰ ਆਖਦੀ ਸਾਂ, ਦੋਸ਼ ਮੇਰਾ ਹੈ ਜੋ ਮੇਰੇ ਵਾਂਗੂ ਕਿਸੇ ਇੱਕ ਅਣਡਿੱਠੀ ਖਿੱਚ ਵਿੱਚ ਰੁੜਦੇ ਹਨ। ਉਹਨਾਂ ਨੂੰ ਕੌਣ ਮਖੌਲ ਨਹੀਂ ਕਰਦਾ ਤੇ ਕੌਣ ਉਹਨਾਂ ਤੋਂ ਆਪਣਾ ਮਤਲਬ ਸਾਧਨ ਦੇ ਹੀਲੇ ਬਹਾਨੇ ਨਹੀਂ ਕਰਦਾ। ਦੁਪਹਿਰੇ ਪਿਤਾ ਜੀ ਆਏ ਤਾਂ ਖਬਰ ਲਿਆਏ ਕਿ ਉਹ ਕੋਈ ਰਮਤਾ ਸਾਧੂ ਸੀ, ਇੱਥੇ ਆ ਕੇ ਕਿਸੇ ਟਹਿਲਣ ਤੋਂ ਤੁਹਾਡੀ ਕਥਾ ਸੁਣ ਕੇ ਛਲ ਖੇਡਿਆ ਸੀ। ਜਿਸ ਸਰਾਂ ਵਿੱਚ ਉਤਰਿਆ ਹੈ ਉੱਥੋਂ ਦਾ ਸਰਦਾਰ ਆ ਕੇ ਸਾਰੀ ਸੂਹ ਦੇ ਗਿਆ ਹੈ, ਔਰ ਹੁਣ ਉਹ ਹਵਾਲਾਤ ਵਿੱਚ ਹੈ। ਅੰਮੀ ਮੇਰੇ ਗਲ ਲੱਗ ਕੇ ਕਹਿਣ ਲੱਗੀ, ਵਹਿਮਣ ਕੁੜੀਏ, ਤੂੰ ਪਿਆਰੇ ਦੇ ਪਿਆਰੇ ਨੂੰ ਜ਼ਰੂਰ ਮਿਲੇਂਗੀ। ਮੇਰੀਆਂ ਹੁਣ ਚੀਕਾਂ ਨਿਕਲ ਗਈਆਂ, ਪਰ ਪਿਆਰੇ ਦੇ ਪਿਆਰੇ ਨੂੰ ਮਿਲਣ ਦੀ ਤਾਂਘ ਹੋਰ ਭੜਕ ਉੱਠੀ। ਉਸ ਠੱਗ ਨੂੰ ਤਾਂ ਮੈਂ ਛੁਡਾ ਦਿੱਤਾ, ਪਰ ਘਰ ਵਿੱਚ ਲੱਗੀਆਂ ਉਡੀਕਾਂ ਦੇ ਦਰਸ਼ਨ ਦੀ ਖਿੱਚ ਦੀਆਂ ਗੱਲਾਂ ਹੋਣ, ਸਾਰਾ ਦਿਨ ਅਸੀਂ ਸਾਰੇ ਵਿਰਾਗੀ ਬੈਠੇ ਇਹੋ ਜਿਹੀਆਂ ਵਾਰਤਾ ਕਰਦੇ ਰਹੇ, ਜਾਂ ਸੂਰਜ ਲੱਗਾ ਅੰਦਰ ਬਾਹਰ ਹੋਣ, ਤਾਂ ਮੈਂ ਬਣ ਨੂੰ ਗਈ। ਇਸ ਵੇਲੇ ਦੋ ਆਦਮੀ ਹੋਰ ਡਿੱਠੇ ਜੋ ਇੱਕ ਰੁੱਖ ਦੇ ਹੇਠਾਂ ਬੈਠੇ ਗਾਉ ਰਹੇ ਸਨ। ਇਹਨਾਂ ਦਾ ਗਾਉਣਾ ਬਹੁਤ ਖਿੱਚਣ ਵਾਲਾ ਸੀ, ਔਰ ਜੋ ਗਾਉਂਦੇ ਸਨ ਉਹ ਇਹ ਸੀ,
ਮਨੋ ਨਾ ਨਾਮ ਵਿਸਰ ਐਨ ਸਤਿਆਈ ਐ, ਜਿਉ ਰਾਖੇ ਕਿਰਪਾ ਧਾਰ ਤਿਵੈ ਸੁਖ ਪਾਈਐ, ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ, ਰਹੋ ਸਾਹਿਬ ਕੀ ਟੇਕ ਨਾਮ ਹੈ ਮੋਹਣੀ, ਰਹਾਉ ਜਹਿ ਦੇਖੋ ਤਹਿ ਨਾਲ ਗੁਰ ਦੇਖਾ ਲਿਆ, ਅੰਤਰ ਬਾਹਰ ਪਾਲ ਸ਼ਬਦ ਨਿਹਾਲਿਆ, ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ, ਤੁਧ ਭਾਵੈ ਤਿਵੈ ਰਜਾਏ ਪਰਮ ਪਉ ਭੰਜਨਾ, ਜਨਮਤ ਹੀ ਦੁਖ ਲਾਗੈ ਮਰਣਾ ਆਏ ਕੈ, ਜਨਮ ਮਰਨ ਪਰਵਾਨ ਹਰ ਗੁਣ ਗਾਏ ਕੈ, ਹਉ ਨਾਹੀ ਤੂੰ ਹੋਵੇ ਤੁਧ ਹੀ ਸਾਜਿਆ, ਆਪੇ ਥਾਪ ਉਥਾਪ ਸ਼ਬਦ ਨਿਵਾਜਿਆ, ਦੇਹੀ ਭਸਮ ਰਲਾਏ ਨਾ ਜਾਪੀ ਕਹਿ ਗਿਆ, ਆਪੇ ਰਹਿਆ ਸਮਾਏ ਸੋ ਵਿਸਮਾਦ ਪਿਆ, ਤੂੰ ਨਾਹੀਂ ਪ੍ਰਭ ਦੂਰ ਜਾਣੇ ਸਭ ਤੂੰ ਹੈ, ਗੁਰਮੁਖ ਵੇਖ ਹਦੂਰ ਅੰਤਰ ਪੀ ਤੂੰ ਹੈ, ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ, ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ।